ਰਾਮ ਕਲੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੇ ਵਡ ਭਾਗ ਹੋਵੇ ਵਡਭਾਗੀ ਤਾਂ ਹਰੀ ਹਰੀ ਨਾਮ ਧਿਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰੀ ਨਾਮੇ ਨਾਮ ਸਮਾਵੈ
ਸੰਸਾਰ ਦੇ ਲੋਕਾਂ ਦਾ ਧਿਆਨ ਮਾਇਆ ਚ ਰਹਿੰਦਾ ਮਾਇਆ ਦੀ ਖੇਡ ਸਾਰੀ ਉੱਥੇ ਕੁਟੀ ਚ ਇੱਥੇ ਰੋਕਦੇ ਨੇ ਇੱਥੇ ਮਨ ਕਿਵੇਂ ਰਹੂਗਾ ਮਾਇਆ ਚ ਮਨ ਨਹੀਂ ਰੁਕਦਾ ਹੁੰਦਾ ਮਾਇਆ ਡੋਲਣੀ ਹੈ ਉੱਥੇ ਡੋਲਦਾ ਹੀ ਹੋਊਗਾ ਕਹਿੰਦੇ ਜੇ ਵਡਭਾਗੀ ਦੇ ਕਿਸੇ ਦੇ ਭਾਗ ਹੋਣ ਚੰਗੇ ਠੀਕ ਵੱਡੇ ਭਾਗ ਹੋਣ ਵਾਕਈ ਵਡਭਾਗੀ ਹੋਵੇ ਹੀ ਬੰਦਾ ਤਾਂ ਉਹਦਾ ਨਾਮ ਧਿਆਨ ਰਹਿੰਦਾ ਨਹੀਂ ਧਿਆਨ ਸਾਰੀ ਦੁਨੀਆਂ ਦਾ ਮਾਇਆ ਚ ਰਹਿੰਦਾ ਬੜਾ ਮੁਸ਼ਕਲ ਹੈ ਨਾਮ ਚ ਧਿਆਨ ਰਹੇ ਨਾਮ ਹੀ ਮੰਗੇ ਹੋਰ ਕੁਛ ਮੰਗੇ ਹੀ ਨਾ ਨਾਨਕ ਨਾਮ ਮੰਗਦਾ ਨਾਨਕ ਮੰਗੇ ਨਾਮ ਦਾ ਕਿਰਪਾ ਕਰੋ ਹਰੇ ਜਿਹੜਾ ਵਡਭਾਗੀ ਹੋਊਗਾ ਉਹ ਨਾਮ ਮੰਗੂਗਾ ਉਹ ਭਗਤੇ ਹੋ ਸਕਦਾ ਏਦੋਂ ਘੱਟ ਦੀ ਅਵਸਥਾ ਵਾਲਾ ਆਦਮੀ ਨਾਮ ਨਹੀਂ ਮੰਗ ਸਕਦਾ ਚੌਵੀ ਘੰਟੇ ਪਹਿਲੀ ਉਹ ਗੱਲ ਦੇ ਵਿੱਚ ਨਵੇੜੇ ਕਰਦੀ ਤਾਂ ਆਇਆ ਨਾਮ ਧਿਆਵ ਹੈ ਸ਼ਰਤ ਹੈ ਨਾਮ ਜਪਦਾ ਨਾਮੋ ਨਾਮੇ ਸੁਖ ਪਾਵੇ ਨਾਮ ਜਪਦਾ ਪਹਿਲਾਂ ਉਹ ਪਹਿਲਾਂ ਤਾਂ ਨਾਮ ਜਪਦਾ ਹੈ ਗੁਰਬਾਣੀ ਪੜ੍ਹਦਾ ਹੈ ਸਮਝਦਾ ਹੈ ਨਾਮ ਦੇ ਵਿੱਚੋਂ ਸੁਖ ਵੀ ਪ੍ਰਾਪਤ ਕਰਦਾ ਹੈ ਸਲਾਮੇ ਨਾਮ ਸੁਖਾਵੇ ਫਿਰ ਜਾ ਕੇ ਕਿਤੇ ਨਾਮ ਜਿਸ ਮਾਰ ਕੇ ਤਾਂ ਧਿਆਨ ਉਹਦਾ ਜਾ ਕੇ ਕਿਤੇ ਨਾਮ ਭੁੱਖ ਲੱਗਦੀ ਹੈ ਤਾਂ ਉਹ ਧਿਆਨ ਰਹਿੰਦੇ ਭੁੱਖ ਜਾ ਕੇ ਆਉਂਦੀ ਹੈ ਜਦ ਨਾਮ ਦੀ ਤਾਂ ਨਾਮ ਵਿੱਚ ਧਿਆਨ ਰਹਿੰਦਾ ਭੁੱਖੇ ਦਾ ਧਿਆਨ ਪਿਆਸੇ ਦਾ ਧਿਆਨ ਪਾਣੀ ਚ ਭੁੱਖੇ ਦਾ ਧਿਆਨ ਅੰਨ ਚ ਭੋਜਨ ਚ ਰਹੂਗਾ ਰਹੂਗਾ ਇਹਦੇ ਚ ਕੋਈ ਦੋ ਰਾਵਣ ਹੋ ਨਹੀਂ ਸਕਦੀ ਸ਼ੱਕ ਵਾਲੀ ਗੱਲ ਕੋਈ ਜਿਹੜੀ ਚੀਜ਼ ਦੀ ਭੁੱਖ ਪਿਆਸ ਉਸੇ ਚੀਜ਼ ਧਿਆਨ ਕੁਦਰਤੀ ਗੱਲ ਹੈ ਹਾਂਜੀ
ਗੁਰਮੁਖੀ ਭਗਤੀ ਕਰੋ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੇ ਲਿਵ ਲਾਗੈ ਗੁਰਮਤ ਹਰ ਹਰ ਨਾਮ ਸਮਾਣੀ ਚਾਹੋ
ਪਹਿਲੇ ਪਾਸ਼ਾ ਦਾ ਕੁਝ ਜੋਗੀਆਂ ਨਾਲ ਗੱਲਬਾਤ ਹੈ ਦੂਜੇ ਪਾਸ਼ਾ ਦੇ ਵੀ ਜਿਹੜੀ ਉਹਨਾਂ ਦੀ ਜੁਗਾ ਜਿਗਾ ਦੀ ਗੱਲ ਕੀਤੀ ਹੈ ਭੁਲੇਖਾ ਉਹ ਦੂਰ ਕੀਤਾ ਇੱਥੇ ਕੁਝ ਹੋਰ ਗੱਲ ਕਹੀ ਹੈ ਸਾਰੀ ਸੰਗਤ ਵਾਸਤੇ ਜੇ ਵਡਭਾਗੀ ਹੋਵੇ ਤਾਂ ਇਹ ਕੰਮ ਕਰੇ ਤਾਂ ਉਹ ਪਹਿਲਾਂ ਨਾਮ ਜਪੇ ਫਿਰ ਨਾਮ ਜਪ ਕੇ ਸਮਾਉਣ ਦੀ ਗੱਲ ਹੋਵੇ ਨਾਮ ਚ ਸਮਾਇਆ ਰਹਿਣਾ ਨਾਮ ਚ ਭਜਿਆ ਰਹਿੰਦਾ ਫਿਰ ਸ਼ਬਦ ਦੇ ਵਿੱਚ ਲੀਨ ਹੋਣ ਦੀ ਗੱਲ ਰਹਿ ਜਾਂਦੀ ਹੈ ਇੱਕ ਹੋਏ ਤੇ ਉਗੜ ਦੀ ਗੱਲ ਰਹਿ ਜਾਂਦੀ ਗੁਰਮੁਖ ਭਗਤੀ ਕਰੋ ਸਦ ਪ੍ਰਾਣੀ ਦੇਖੋ ਨੀ ਗਿਆ ਪ੍ਰਾਣੀ ਹੋ ਕੇ ਸਾਰੀ ਸਿੱਖ ਨੇ ਪ੍ਰਾਣੀ ਇਹ ਪ੍ਰਾਣੀ ਹੋ ਜਿਹੜਾ ਆਦਮੀ ਦੀ ਜੋਤ ਚ ਪ੍ਰਾਣੀ ਨੇ ਸਾਰੀ ਸਿੱਖ ਨੇ ਸਾਰਿਆਂ ਵਾਸਤੇ ਕੋਈ ਗੱਲ ਹੈ ਗੁਰਮੁਖਾਣੀ ਭਗਤੀ ਕਰੋ ਹੁਣ ਗੁਰਮੁਖਾਣੀ ਭਗਤੀ ਦਾ ਮਤਲਬ ਹੈ ਤਾਂ ਗੁਰਮੁਖੀ ਭਗਤੀ ਜਦ ਕਹਿਤਾ ਭਗਤੀ ਉਹ ਹੋਰ ਫਿਰ ਅਲੱਗ ਨੌ ਪ੍ਰਕਾਰ ਦੀ ਕੋਈ ਭਗਤੀ ਨੀ ਗੁਰਮੁਖਾਣੀ ਭਗਤੀ ਜ਼ਰੂਰ ਵੱਖਰੀ ਹੈ ਇਹਨਾਂ ਦੀ ਕਹਿੰਦੀ ਨੌ ਪ੍ਰਕਾਰ ਦੀ ਹੈ ਖਬਰੀ 900 ਪ੍ਰਕਾਰ ਦੀ ਉਹ ਤਾਂ ਅਸੰਖ ਭਗਤੀ ਕਹਿੰਦੇ ਨੇ ਸਬਜੀ ਸਾਹਿਬ ਜੀ 9 ਪ੍ਰਕਾਰ ਦੀ ਕਹਿੰਦੇ ਨੇ ਗੁਰਬਾਣੀ ਦਾ ਕਹਿੰਦੀ ਹੈ ਇੰਨੇ ਪ੍ਰਕਾਰ ਦੀ ਭਗਤੀ ਹੈ ਕੋਈ ਅੰਤੇ ਨੀ ਸੰਖਿਆ ਹੀ ਕੋਈ ਨੀ ਫਿਰ ਵਿਦਵਾਨ 9 ਪ੍ਰਕਾਰ ਦੀ ਪਤਾ ਨੀ ਕਿੱਥੋਂ ਕਹੀ ਜਾਂਦੇ ਸੰਤ ਵੀ ਕਹੀ ਜਾਂਦੇ ਅਸਲ ਦੀ ਗੁਰਬਾਣੀ ਨਹੀਂ ਪੜ੍ਹੀ ਲੋਕਾਂ ਨੇ ਨਾ ਗੁਰਬਾਣੀ ਤੋਂ ਇਹਨਾਂ ਨੇ ਸਿੱਖਿਆ ਲਈ ਹੈ ਨਾ ਗੁਰਬਾਣੀ ਚ ਦੇਖਿਆ ਵੀ ਕੀ ਲਿਖਿਆ ਹੈ ਆਪਣੀਆਂ ਅਲ ਪਟਲੀਆਂ ਮਾਰੀ ਜਾਂਦੇ ਨੇ ਜਿੱਥੋਂ ਆਏ ਨੇ ਜਿਹੜੀਆਂ ਸੁਣੀਆਂ ਨੇ ਉਹੀਆਂ ਗੱਲਾਂ ਕਹੀ ਜਾਂਦੇ ਰਹੇ ਨੇ ਗੁਰਮੁਖੀ ਭਗਤੀ ਕਰੋ ਸਦ ਪ੍ਰਾਣੀ ਸਦਾ ਹੀ ਕਰੋ ਇਹ ਸਦਾ ਕਰਨ ਵਾਲੀ ਭਗਤੀ ਹੈ ਗੁਰਮਤ ਵਾਲੀ ਭਗਤੀ ਕੀ ਹੈ ਗੁਰ ਕੀ ਮਤ ਤੂੰ ਲੇਹੋ ਆਣੇ ਗੁਰ ਕੀ ਮਤ ਲੈਣੀ ਭਗਤੀ ਬਿਨਾਂ ਕੋ ਡੁੱਬੇ ਜਾਣੇ ਗੁਰ ਕੀ ਬਾਤੀਆਂ ਨਹੀਂ ਰਹੀ ਤੇ ਭਗਤੀ ਨਹੀਂ ਕੀਤੀ ਉਹ ਡੁੱਬ ਗਏ ਸਾਰੇ ਬੜੇ ਸਿਆਣੇ ਬਣਦੇ ਸੀ ਜਿਹੜੇ ਮਹਾਂਪੁਰਸ਼ ਤਾਂ ਕਹਾਏ ਨੇ ਪਰ ਗੁਰ ਕੀ ਮਤ ਨਹੀਂ ਲਈ ਸਾਰੇ ਸਿਆਣੇ ਡੁੱਬ ਗਏ ਅਰਗਾਹ ਨੂੰ ਡੁੱਬ ਜਾਣਗੇ ਗੁਰਮੁਖੀ ਭਗਤ ਕਰੋ ਸਦ ਪ੍ਰਾਣੀ ਹਿਰਦੇ ਪ੍ਰਗਾਸ ਹੋਵੇ ਜਿਹਦੇ ਨਾਲ ਹਿਰਦੇ ਦੇ ਵਿੱਚ ਪ੍ਰਗਾਸ ਹੋ ਜਾਂਦਾ ਪਹਿਲੀ ਗੱਲ ਤਾਂ ਇਹ ਹੈ ਅੰਦਰ ਚਾਨਣਾ ਹੋ ਜਾਂਦਾ ਬ੍ਰਹਮ ਗਿਆਨੀ ਦਾ ਮਨ ਪ੍ਰਗਾਸ ਜੈਸੇ ਧਾਰੂ ਪਰ ਆਕਾਸ ਲਿਵ ਲੱਗਦਾ ਲਿਵ ਲੱਗ ਜਾਂਦੀ ਇੱਕ ਮਨ ਇੱਕ ਚਿੱਤ ਹੋਇਆ ਰਹਿੰਦਾ ਅੰਤਰਮੁਖੀ ਹੀ ਝਾਕਦਾ ਰਹਿੰਦਾ ਗੁਰਮਤ ਹਰ ਹਰ ਨਾਮ ਸਮਾਣੀ ਗੁਰਮਤ ਤੇ ਜਿਹੜਾ ਨਾਮ ਹੈ ਇਹਦੇ ਵਿੱਚ ਸੁਰਤ ਸਮਾਈ ਰਹਿੰਦੀ ਹੈ, ਜਾਨੀ ਗੁਰ ਸ਼ਬਦ ਵਿਚਾਰ ਵਿੱਚ ਹੀ ਜੁੜਿਆ ਡੁੱਬਿਆ ਰਹਿੰਦਾ, ਗੁਰਮਤਿ ਨੂੰ ਸਮਝਦਾ ਰਹਿੰਦਾ, ਇਹੀ ਲਾਹਾ ਉਹਦੇ ਵਾਸਤੇ, ਗੁਰਮਤਿ ਦੀ ਸੋਝੀ ਹੀ ਲਾਹਾ, ਇਹੀ ਨਾਮ ਧੰਨ ਹੈ ਉਹਦੇ ਵਾਸਤੇ, ਇਹਦੇ ਚ ਲਿਬਲੀ ਰਹਿੰਦਾ, ਗੁਰਮਤਿ ਨਾਲ ਹਰੀ ਹੋ ਕੇ ਹਰੀ ਨਾਮ ਚ ਸਮਾ ਜਾਂਦੀ ਹੈ। ਹਾਂਜੀ,
ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰ ਕੀਆ, ਜਿਸ ਵਡ ਭਾਗ ਹੋਵੇ ਵਡ ਮਸਤਕ, ਤਿਨ ਗੁਰਮਤਿ ਕੱਢ ਕੱਢ ਲੀਆ।
ਹੀਰਾ ਰਤਨ ਜਵੇਹਰ ਮਾਣਕ ਬਹੁ, ਬਹੁਤ ਹੀਰੇ ਜਵੇਹਰ ਮਾਣਕ ਨੇ, ਕਿਹਦੇ ਵਿੱਚ ਗੁਰਮਤਿ ਅੱਜ ਵਿੱਚ ਰਤਨ ਜਵਾਹਰ ਮਾਣਕ, ਸਾਗਰ ਭਰਪੂਰ ਕੀਆ, ਇਹ ਜਿਹੜਾ ਗੁਰਮਤਿ ਸਾਰੀ ਗੁਰਬਾਣੀ ਹੈ, ਸਾਗਰ ਹੈ ਕਿਸਮ ਦਾ, ਕਿਤੇ ਥਾਲ ਕਹਿ ਤਾਂ ਕਿਤੇ ਇਹ ਭਰਿਆ ਪਿਆ ਹੀਰੇ ਰਤਨਾਂ ਨਾਲ ਪਾਉਣਾ ਨਾਲ, ਇਹ ਬੇਸ਼ਕੀਮਤੀ ਗੱਲਾਂ ਨੇ, ਇਹਦੇ ਵਿੱਚ ਬੇਸ਼ਕੀਮਤੀ ਉਪਦੇਸ਼ ਹੈ, ਇਹ ਭਰਪੂਰ ਪੂਰਾ ਭਰਿਆ ਪਿਆ, ਜਿਸ ਵੱਡ ਭਾਗ ਹੋਵੇ ਵੱਡ ਮਸਤਕ, ਜਿਹਦੇ ਵੱਡੇ ਮਸਤਕ ਵਾਲੇ ਦੇ ਵੱਡੇ ਭਾਗ ਹੋਣ, ਇਹਨੂੰ ਗੁਰਮਤਿ ਕੱਢ ਕੱਢ ਲਿਆ, ਉਹਨਾਂ ਨੇ ਇਹਦੇ ਜੋ ਗੁਰਮਤਿ ਦੀ ਸਿੱਖਿਆ ਨਾਲ ਗੁਰਮਤਿ ਦੀ ਸੋਝੀ ਨਾਲ ਉਹਦੇ ਚੋਂ ਕੱਢ ਲਿਆ, ਉਹਨੇ ਸਮਝ ਲਿਆ, ਉਹਨੇ ਬੁੱਝ ਲਿਆ, ਪਰ ਨਾ ਜਿਹੜੇ ਗੁਰਮਤਿ ਨੂੰ ਛੱਡ ਕੇ ਹੋਰ ਹੋਰ ਕੋਈ ਪਾੜੇ ਫੜੀ ਜਾਂਦੇ ਨੇ, ਅਖੰਡ ਪਾੜੇ ਕਰਾਈ ਜਾਂਦੇ ਨੇ, ਜਾਂ ਕੋਈ ਸ਼ਬਦ ਦੇ ਪਹਿਲਾਂ ਜਾ ਕੇ ਕਰੀ ਜਾਓ, ਉਹ ਨੀ ਛੱਡ ਸਕਦੇ ਕੁਛ ਵੀ ਇਹ ਚੋਂ, ਜਿਨ੍ਹਾਂ ਨੇ ਇਹਦਾ ਮੰਥਨ ਕੀਤਾ, ਜਿਨ੍ਹਾਂ ਨੇ ਗੁਰਬਾਣੀ ਵਿਚਾਰੀ ਹੈ, ਉਹਨਾਂ ਨੇ ਜੋ ਸਭ ਕੁਛ ਕੱਢ ਲਿਆ, ਉਹਨਾਂ ਨੇ ਸਾਰੀ ਇਹਨੂੰ ਸਮਝ ਲਿਆ, ਖੋਜਤ ਖੋਜਤ ਅੰਮ੍ਰਿਤ ਪੀ ਲਿਆ ਚੋਂ, ਬਾਕੀ ਸਾਰੇ ਉਦਾਂ ਹੀ ਰਹਿ ਗਏ। ਹਾਂਜੀ,
ਰਤਨ ਜਵੇਹਰ ਲਾਲ ਹਰਨਾਮਾ ਗੁਰ ਕਾੜ ਤਲੀ ਦਿਖਲਾਇਆ, ਭਾਗਹੀਣ ਮਨਮੁਖੀ ਨਹੀਂ ਲਿਆ, ਤ੍ਰਿਣ ਓਲੇ ਲਾਖ ਛਪਾਇਆ।
ਰਤਨ ਜਵੇਹਰ ਲਾਲ ਹੈ ਕੀ? ਇਹ ਹਰ ਕਾ ਨਾਮ ਹੈ, ਜਿਹੜਾ ਹਰ ਕਾ ਗਿਆਨ ਹੈ ਨਾ, ਆਪਣੇ ਮੂਲ ਦਾ ਗਿਆਨ ਗੁਰਬਾਣੀ ਚ, ਇਹ ਉਹੀ ਤਾਂ ਇਹ ਰਤਨ ਜਵਾਹਰ ਉਸ ਨੂੰ ਤਾਂ ਕਿਹਾ ਹੋਇਆ, ਉਸ ਗਿਆਨ ਨੂੰ ਕਿਹਾ ਹੋਇਆ, ਗੁਰ ਕਾੜ ਤਲੀ ਦਿਖਲਾਇਆ, ਸਤਿਗੁਰ ਨੇ ਇਹਨੂੰ ਵਿਚਾਰਿਆ, ਜਦ ਜਿਹੜੇ ਸਤਿਗੁਰ ਦੀ ਅਵਸਥਾ ਨੂੰ ਪਹੁੰਚ ਜਾਂਦੇ ਨੇ, ਜਿਹੜੇ ਆਤਮ ਦਰਸ਼ੀ ਹੋ ਜਾਂਦੇ ਨੇ, ਸਮਝ ਲੈਂਦੇ ਨੇ ਗੁਰਬਾਣੀ ਨੂੰ, ਉਹ ਕੱਢ ਕੇ ਤਲੀ ਤਾਂ ਦਿਖਾ ਦਿੰਦੇ ਨੇ, ਉਹ ਇਹਦੇ ਅਰਥ ਕੱਢ ਕੇ ਵਿਚਾਰ ਕੇ ਅਰਥ ਸਪਸ਼ਟ ਕਰ ਦਿੰਦੇ ਨੇ, ਸਪਸ਼ਟ ਕਰਤਾ ਵੀ ਆਹ ਲਿਖਿਆ ਹੈ ਭਾਈ, ਆਹ ਗੱਲ ਕਾੜ ਤਲੀ ਦਿਖਲਾਇਆ, ਜਿਵੇਂ ਕੋਈ ਸਿਰੀ ਤੇ ਰੱਖ ਕੇ ਕੋਈ ਚੀਜ਼ ਦਿਖਾ ਦਿੰਦੀ ਹੈ, ਕਣਕ ਦੀ ਬਲ ਲੈ ਕੇ ਜੇ ਉਹਨੂੰ ਬਲ ਨੂੰ ਸਰੀਰ ਤੇ ਰੱਖ ਕੇ ਮਿਲੀਏ ਤਾਂ ਦਾਣੇ ਬਾਹਰ ਤੇ ਫੂਸ ਬਾਹਰ, ਬਲ ਚ ਦਾਣੇ ਨੀ ਦਿੰਦੇ, ਜਦ ਉਹ ਫਸਲ ਕੇ ਫੂਕ ਮਾਰਦੇ ਨੇ ਦਾਣੇ ਅੱਡ ਤੇ ਫੂਸ ਅੱਡ, ਕਿਉਂ ਦਿਖਲਾ ਤਾ? ਪਾਗੇਣ ਮਨਮੁਖ ਨਹੀਂ ਲਿਆ, ਪਾਗੇਣ ਜਿਹੜੇ ਮਨਮੁਖ ਸੀ, ਭਾਵੇਂ ਸਤਿਗੁਰ ਨੇ ਕੱਢ ਕੇ ਦਿਖਲਾ ਤਾ, ਭਾਵੇਂ ਕੋਲ ਨਾਨਕ ਦੀ ਭਗਤਾਂ ਦੀ ਬਾਣੀ ਨੂੰ ਗੁਰੂ ਅਮਰਦਾਸ ਨੇ ਐਨ ਸਪਸ਼ਟ ਕਰਕੇ ਦਿਖਾਉਂਦੇ ਰਹੇ ਨੇ, ਪਰ ਮਨਮੁੱਖਾਂ ਨੇ ਉਹ ਲਿਆ ਨਹੀਂ ਹੈਗਿਆ, ਮਨਮੁੱਖ ਨੇ ਲਿਆ, ਮਨਮੁੱਖਾਂ ਨੇ ਨੀ ਲਿਆ, ਮਨਮੁੱਖ ਜਿਹਦੇ ਵੱਲ ਇਸ਼ਾਰਾ ਹੁਣ ਸਮਝ ਲਓ ਕੌਣ ਸੀ, ਮਨਮੁੱਖ ਨਹੀਂ ਲਿਆ, ਤਿਣ ਓਲੇ ਲਾਖ ਛੁਪਾਇਆ, ਇੱਕ ਤਿਣਕੇ ਦੇ ਓਲੇ, ਇੱਕ ਭਰਮ ਦੇ ਬਹੁਤ ਪਤਲੀ ਲਕੀਰ ਦੇ ਓਲੇ, ਲਾਖ ਲਾਖੀਆ ਜੋ ਦਿਖਣਾ ਸੀ, ਸਰਵ ਵਿਆਪੀ ਨੂੰ ਛੁਪਾ ਲਿਆ, ਸਰਵ ਵਿਆਪੀ ਸੀ ਜਿਹੜਾ, ਜੋ ਚੀਜ਼ ਸਰਵ ਵਿਆਪੀ ਹੈ ਉਹਨੂੰ ਇੱਕ ਤਿਣਕੇ ਦੇ ਓਲੇ ਛੁਪਾ ਤਾ, ਇੱਕ ਭਰਮ ਦੀ ਬਹੁਤ ਪਤਲੀ ਜਿਵੇਂ ਲਕੀਰ ਦੇ ਵਿੱਚ ਅਭੀਰੀ ਦੇ ਪੱਤ ਜਿੰਨੀ ਮੋਟੀ ਲਕੀਰ, ਉਹ ਤਿਣਕੇ ਦੇ ਓਲੇ ਸਰਵ ਵਿਆਪੀ ਨੂੰ ਛੁਪਾ ਕੇ ਰੱਖ, ਗੁਰਬਾਣੀ ਨੀ ਨਾ ਮੰਡੀ, ਲਾਖ ਦਾ ਮਤਲਬ ਲਖਣ ਲਖਣ ਯੋਗ, ਜਿਹਦਾ ਦਰਸ਼ਨ ਕਰਨਾ ਸੀ ਉਹ ਲਾਖ ਹੈ, ਭਵ ਸਾਗਰ ਵਾਲੇ ਜੇ ਸੁਖ ਸਾਗਰ ਨੂੰ ਨਹੀਂ ਦੇਖ ਸਕਦੇ ਸਮਝ ਸਕਦੇ, ਤੇ ਫਿਰ ਉਹ ਤਿਣਕੇ ਦੇ ਓਲੇ ਹੀ ਹੈ ਨਾ, ਫਿਰ
ਕਵਨ 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 ਗੁਣ ਕਹੀਏ ਅੰਤ ਨਹੀਂ ਕਛ ਪਾਰੈ, ਲਾਖ 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 ਕਹੀ ਕੋਰੈ, ਕੋ ਹੈ ਐਸੋ ਵਿਚਾਰੈ। ਇੱਥੇ ਲਾਖ ਦਾ ਮਤਲਬ ਲੱਖੇ ਹੈ ਨਾ ਜੀ,
ਹਾਂ ਲੱਖਾਂ ਕਰੋੜਾਂ ਨੇ ਨਾਲ ਆ ਗਿਆ, ਕੋਰੈ ਕਰੋੜਾਂ ਵੀ ਆ ਗਿਆ ਨਾ, ਗਿਣਤੀ ਚ ਆ ਗਿਆ ਫਿਰ,
ਠੀਕ ਹੈ। ਪਰ ਇੱਥੇ ਜਿਹੜਾ ਆਪਾਂ ਪੜ੍ਹਦੇ ਹਾਂ, ਭਾਗਹੀਣ ਮਨਮੁਖ ਨਹੀਂ ਲਿਆ, ਤ੍ਰਿਣ ਓਲੇ ਲਾਖ ਛਪਾਇਆ,
ਛੁਪਾਇਆ ਨਾ ਉਹ ਜੋ ਦੇਹਾਂ ਦੀ ਉਹ ਛੁਪਾ ਤਾ, ਬਰੀਕ ਪੜਦੇ ਦੇ ਉਹਨੇ ਸਰਵ ਵਿਆਪੀ ਨੂੰ ਛੁਪਾ ਤਾ,
ਇਹਨਾਂ ਨੇ ਵੀ ਅਰਥ ਮਨਾ ਲਾਖ ਦੇ ਭਾਵੇਂ ਉਹ ਲੱਖਾਂ ਕੀਮਤਾਂ ਵਾਲਾ ਨਾਮ ਰੂਪੀ ਅਮੋਲਕ ਲਾਲ ਤ੍ਰਿਣੋਲੇ ਭਾਵ ਸਾਡੇ ਸਰੀਰ ਦੇ ਅੰਦਰ ਹੀ ਲੁਕਾਇਆ ਪਿਆ ਹੈ। ਇਹਨਾਂ ਨੇ ਇਹ ਕੀਤੇ ਆ,
ਉਹਨਾਂ ਨੂੰ ਨਾਮ ਬਾਰੇ ਨੀ ਨਾ ਪਤਾ, ਰਤਨਾ ਬਾਰੇ ਨੀ ਪਤਾ ਕੀ ਆ ਉਹ ਛਪਾਇਆ ਹੋਇਆ ਸਰੀਰ ਚ, ਸਰੀਰ ਵੱਡਾ ਰਤਨ ਛੋਟਾ।
ਤ੍ਰਿਣ ਕਿਉਂ ਲਿਖਿਆ ਜੀ, ਤ੍ਰਿਣ ਦਾ ਕੀ ਭਾਵ?
ਜਿਵੇਂ ਆਪਣਾ ਆਪ ਚਲ ਕੇ ਉਹਨੇ ਪਹਾੜ ਛਪਾ ਲਿਆ,
ਜੇ ਆਪਾਂ ਫਰੀਦਕੋਟ ਵਾਲਾ ਪੜੀਏ ਉਹ ਵੀ ਇਹੀ ਅਰਥ ਕਰਦੇ ਆ, ਹੇ ਭਾਗਹੀਣ ਮਨਮੁਖ, ਜੋ ਭਾਗਹੀਣ ਮਨਮੁਖ ਹੈ ਇਸਨੇ ਇਨ ਪਦਾਰਥੋਂ ਕੋ ਨਹੀਂ ਲਿਆ ਹੈ, ਕਿਉਂਕਿ ਤ੍ਰਿਣ ਘਾਸ ਭਾਵ ਵਿਸ਼ਿਓ ਕੇ ਦੇਹ ਅਭਿਮਾਨ ਕੇ ਓਲੇ ਨੂੰ ਲੱਖੋਂ ਕੀ ਕੀਮਤ ਕਾ ਪਦਾਰਥ ਛਪਾਇਆ ਹੈ, ਭਾਵ ਅਮੋਲਕ ਨਾਮ ਨੂੰ।
ਉਹਦਾ ਇੱਕ ਜਿਹਨੇ ਕੋਈ ਕਹਿਤਾ ਸਾਰੇ ਨਕਲੇ ਉਹਦੀ ਮਾਰੀ ਜਾਂਦੇ
ਨੇ। ਇਹੀ ਅਰਥ ਮੈਨੂੰ ਲੱਗਦਾ ਗਾਹਾਂ ਸਾਹਿਬ ਸਿੰਘ ਜੀ ਨੇ ਕੀਤੇ ਹੋਣੇ ਇਹਨਾਂ ਤੋਂ। ਇਸ ਤਰ੍ਹਾਂ ਇਹਨਾਂ ਨੇ ਕਿਹਾ ਹੋਇਆ, ਇਹਨਾਂ ਨੇ ਲੱਖ ਰੁਪਈਏ ਕਹਿਤਾ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੰਦ ਭਾਗੀ ਮਨੁੱਖ ਨੇ ਉਹ ਰਤਨ ਨਹੀਂ ਲੱਭਾ, ਉਸ ਦੇ ਭਾਅ ਦਾ ਤਾਂ ਲੱਖ ਰੁਪਈਆ ਟੀਲੇ ਦੇ ਓਲੇ ਲੁਕਿਆ ਪਿਆ ਹੈ। ਹਾਂਜੀ, ਚਾਰ ਵਾਰ ਲੱਖ ਨੂੰ ਔਂਕੜ ਆਇਆ ਗੁਰਬਾਣੀ ਚ, ਇੱਕ ਤਾਂ ਇੱਥੇ ਆਇਆ,
ਇੱਕ ਲੱਖ ਨੀ ਹੁੰਦਾ ਲੱਖਾਂ ਦਾ ਹੁੰਦਾ।
ਦੂਸਰਾ ਦੇਖ ਲੈਂਦੇ ਜੀ, ਮਨਮੁਖ ਤ੍ਰਿਸ਼ਨਾ ਭਰ ਰਹੇ ਮਨ ਆਸਾ ਦਹਿ ਦਿਸ ਬਹੁ ਲੱਖ, ਇੱਥੇ ਇਹਨਾਂ ਨੇ ਲੱਖ ਦਾ ਅਰਥ ਨਿਸ਼ਾਨਾ ਕਰਤਾ।
ਆਹੋ ਫਿਰ ਗੱਲ,
ਅੱਛਾ ਇੱਕ ਹੈਗੇ ਸਵਾ ਲੱਖ ਹੈ ਕੰਬਰ ਤਾਂ ਕੇ, ਇੱਥੇ
ਵੈਸੇ
ਇੱਥੇ ਔਂਕੜ ਚਾਹੀਦਾ ਨੀ, ਕਿਉਂਕਿ ਸਵਾ ਦੇ ਨਾਲ ਕਦੇ ਵੀ ਨੀ ਲੱਗੂਗਾ, ਇੱਕ ਤੋਂ ਵੱਧ ਦੇ ਨਾਲ। ਇਹ ਵੀ ਪਤਾ ਨੀ ਇੱਥੇ ਕਿਉਂ ਇਹਨਾਂ ਨੇ ਲਾਇਆ, ਲੱਗਦਾ ਤਾਂ ਨੀ ਹੈ ਵੀ ਸਹੀ ਹੋਏਗਾ। ਇੱਕ ਹੈਗਾ ਇੱਕੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਣਿਓ, ਇਹ ਹੈਗਾ ਤੀਜੇ ਮਹੱਲੇ। ਅੱਛਾ ਜੀ, ਇਹ ਕਹਿੰਦੇ ਲੱਖਾਂ ਜੀਵ, ਇੱਥੇ ਵੀ ਇਹ ਕਰਦੇ ਆ, ਇਹਦਾ ਭਾਵ ਇਹਨਾਂ ਦੇ ਅਰਥ ਲੱਖ ਬਾਰੇ ਇਹਨਾਂ ਨੂੰ ਸਪਸ਼ਟਤਾ ਨਹੀਂ ਹੈ। ਇੱਥੇ ਲੱਖਾਂ ਜੀਵ ਕਰਦੇ ਆ, ਸਵਾ ਲੱਖ ਵਿੱਚ ਤਾਂ ਸਵਾ ਲੱਖ ਕੀਤੇ ਆ, ਤੇ ਮਨਮੁਖ ਤ੍ਰਿਸ਼ਨਾ ਭਰ ਰਹੇ ਮਨ ਆਸਾ ਦਹਿ ਦਿਸ ਬਹੁ ਲੱਖ, ਇੱਥੇ ਇਹਨਾਂ ਨੇ ਲੱਖ ਦਾ ਭਾਵ ਨਿਸ਼ਾਨਾ ਕਰ ਲਿਆ। ਠੀਕ ਹੈ, ਆਪਾਂ ਹੁਣ ਦੱਸੋ ਭਾਗਹੀਣ ਮਨਮੁਖੀ ਨਹੀਂ ਲਿਆ, ਵੀ ਭਾਗਹੀਣ ਮਨਮੁਖ ਨੇ ਨਾਮ ਨੀ ਲਿਆ ਹੈ ਜੀ,
ਨਾਮ ਨਹੀਂ ਲਿਆ, ਉਸ ਵੇਲੇ ਦੇ ਰਹੇ ਨੇ, ਦੇਣ ਦੇ ਯੋਗ ਨੇ।
ਤ੍ਰਿਣ ਓਲੇ ਲੱਖ ਛਪਾਇਆ,
ਛਪਾਤਾ ਉਹ ਭਰਮ ਪੈਦਾ ਕਰ ਰਹੇ ਨੇ ਨਾ, ਪਰ ਦੂਏ ਤਿੰਨ ਸੈਂਟਰਾਂ ਤੇ ਛਪਾ ਰਹੇ ਨੇ, ਲੋਕਾਂ ਨੂੰ ਪਤਾ ਨੀ ਲੱਗਣ ਦੇ, ਮਨਮੁਖੀ ਲੈ ਨਹੀਂ ਰਹੇ। ਜੋ ਸਰਵ ਵਿਆਪਕ ਹੈ, ਜਿਹਦਾ ਦਰਸ਼ਨ ਕਰਵਾ ਰਿਹਾ ਗੁਰੂ ਘਰ, ਉਹਨੂੰ ਛੁਪਾ ਰਹੇ ਨੇ, ਉਹ ਜਿਹੜੇ ਪੈਰਲਲ ਬਾਣੀ ਰਚ ਰਹੇ ਨੇ ਉਸ ਵੇਲੇ, ਉਹਨਾਂ ਦੇ ਖਿਲਾਫ਼ ਹੈ ਜਿਹੜੇ ਪੈਰਲਲ ਸੈਂਟਰ ਚਲਾ ਰਹੇ ਨੇ, ਚਾਹੇ ਉਹ ਸ੍ਰੀ ਚੰਦ ਹੈ, ਚਾਹੇ ਉਹ ਆਪਣੇ ਦਾਸੂ ਨੇ, ਚਾਹੇ ਦੂਏ ਨੇ, ਜਿਹੜੇ ਜਾਣ ਕੇ ਛੁਪਾ ਰਹੇ ਨੇ, ਉਹਨਾਂ ਨੇ ਭਲੇ ਇਸ਼ਾਰਾ ਕੀਤਾ ਹੋਇਆ, ਮਨਮੁਖਾਂ ਨੇ ਲਿਆ ਨੀ ਉਹਨਾਂ ਨੇ। ਕੋਈ ਗੱਲ ਹੈ ਇਹਦੇ ਵਿੱਚ, ਕੋਈ ਇਤਿਹਾਸਕ ਗੱਲ ਵੀ ਹੈ, ਕਿਹਨੇ ਨੀ ਲਿਆ? ਮਨਮੁਖ ਨੇ ਲਿਆ ਨੀ ਕਿਸੇ ਨੇ, ਤਾਂ ਫਿਰ ਗੱਲ ਹੈ।
ਉਹ ਤਾਂ ਠੀਕ ਹੋ ਗਈ, ਤ੍ਰਿਣ ਓਲੇ ਲੱਖ ਛਪਾਇਆ ਦੇ ਅਰਥ ਕੀ ਬਣਨਗੇ ਹੁਣ ਦੱਸੋ?
ਉਹਨਾਂ ਨੇ ਐਸਾ ਭਰਮ ਪੈਦਾ ਕੀਤਾ, ਦੁਨੀਆਂ ਨੂੰ ਦਿਖਣੇ ਨੀ ਦਿੱਤਾ ਸੱਚ, ਜੋ ਦਰਸ਼ਨ ਜਿਹਦਾ ਕਰਵਾਇਆ ਗੁਰੂ ਨਾਨਕ ਨੇ ਨਹੀਂ ਹੋਣ ਦਿੱਤਾ, ਉਹਨਾਂ ਨੇ ਛਪਾਤਾ, ਅਰਥਾਂ ਨੇ ਨਰਸ ਕੀਤੇ ਨੇ, ਛਪਾਤਾ ਝੂੜ ਚ।
ਠੀਕ ਹੈ, ਉਹ ਫਿਰ ਮੈਨੂੰ ਲੱਗਦਾ ਗੱਲ ਉਹੀ ਆਪਾਂ ਜਿਹੜੀ ਛਿੱਟੇ ਵਾਲੀ ਗੱਲ ਕਰਦੇ ਆ, ਵੀ ਕਣਕ ਦੇ ਦਾਣੇ ਫੂਕ ਮਾਰ ਕੇ ਦਿਖਾਏ, ਇਹਨਾਂ ਨੇ ਦਾਣੇ ਨੀ ਦਿਖਾਏ, ਫੂਸੇ ਦਿਖਾਏ ਹੈ ਜੀ।
ਕੱਢੇ ਹੀ ਨੀ ਜੀ ਦਾਣੇ, ਫੜੇ ਹੀ ਨੀ, ਫੂਸੇ ਦਿਖਾਤਾ, ਦੇਖੋ ਦਾਣੇ ਦਾ ਹੈ ਨੀ, ਉਤਲੇ ਬਾਹਰਲਾ ਸ਼ਰੀਰ ਹੈ ਦਿਖਾਇਆ, ਅੰਦਰ ਨੀ ਦਿਖਾਈ ਸੱਚ ਅੰਦਰ।
ਠੀਕ ਹੈ ਜੀ, ਲੱਖ ਦਾ ਭਾਵ ਹੈ ਲੱਖਣ ਵਾਲੀ ਚੀਜ਼ ਹੈ ਜੀ,
ਜੋ ਚੀਜ਼ ਦੇਖਣੀ ਸੀ ਗੁਰਬਾਣੀ ਚ ਉਹ ਤਾਂ ਦਿਖਾਈ ਨੀ।
ਅੱਛਾ ਤਤ ਸਮਝ ਲੋ ਵੀ ਤਤ ਦਾਣਾ ਜਿਹੜਾ ਫਲ ਹੈਗਾ ਉਹ ਤੱਤੇ ਸੀਗਾ ਤਤ ਨਹੀਂ ਦਿਖਾਇਆ ਵਾ ਫੂਸ ਦਿਖਾਤਾ ਹੈ ਜੀ
ਸੱਚ ਵੀ ਇਹ ਸੰਸਾਰ ਲੱਸੀ ਦਿਖਾਤੀ ਛੱਡ ਗਏ ਕਰਤਾ
ਠੀਕ ਹੁਣ ਵੀ ਇਹੀ ਹੋ ਰਿਹਾ ਜੀ
ਹੁਣ ਵੀ ਇਹੀ ਹੋ ਰਿਹਾ
ਠੀਕ ਹੈ ਜੀ ਮਸਤਕ ਭਾਗ ਹੋਵੇ ਧੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੇ ਧਨ ਧਨ ਗੁਰਮਤ ਹਰ ਪਾਏ
ਜੇ ਅੰਦਰ ਤੁਰ ਆਪ ਲਿਖਿਆ ਹੋਵੇ ਆਪਣੇ ਵੀ ਮੈਂ ਆਪਣਾ ਟਾਰਗੇਟ ਹੋਵੇ ਨਾਮ ਦਾ ਸੱਚ ਦਾ ਦਰਸ਼ਨ ਦਾ ਤਾਂ ਸਤਿਗੁਰ ਸੇਵਾ ਲਾਏ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਤਾਂ ਕੱਲਾ ਸਤਿਗੁਰ ਇਹਨੂੰ ਸੇਵਾ ਤੇ ਸ਼ਬਦ ਵਿਚਾਰ ਤੇ ਲਾਉਂਦਾ ਜੇ ਅੰਦਰਲਾ ਹੀ ਨਹੀਂ ਮੰਗਦਾ ਤਾਂ ਸੇਵਾ ਤੇ ਬਾਹਰ ਅਦਲ ਨੂੰ ਲਾਉਣਾ ਕਿਹਨੇ ਬੁੱਧੀ ਨੂੰ ਔਰ ਮਨ ਨੂੰ ਲਾਉਣਾ ਹੈ ਇਸ ਪਾਸੇ ਕਿਹਨੇ ਹੈ ਜੇ ਅੰਦਰਲਾ ਤਾਂ ਮੰਗਦਾ ਹੀ ਨਹੀਂ ਅੰਦਰਲਾ ਬਣਨਾ ਤਾਂ ਮਨ ਬੁੱਧੀ ਉੱਧਰ ਨੂੰ ਚੱਲਣ ਅੰਦਰਲਾ ਹੀ ਨਹੀਂ ਬਣਦਾ ਸਹੀ ਮਨ ਤਾਂ ਅੰਦਰਲਾ ਹੀ ਹੋਇਆ ਖੜਾ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਚ ਵੇਰ ਪਾਵੇ ਧਨ ਤਨ ਗੁਰਮਤ ਹਰ ਪਾਏ ਤਾਂ ਗੁਰਮਤ ਵਾਲਾ ਜਿਹੜਾ ਗੁਰਮਤ ਦੇ ਵਿੱਚ ਤਨ ਹੈ ਉਹ ਹਰ ਤਾਂ ਪਾਉਂਦਾ ਜੇ ਚਾਹੁੰਦਾ ਹੋਵੇ ਹਰ ਤਨ ਤਾਂ ਪਾਉਂਦਾ ਜੇ ਚਾਹੁੰਦਾ ਹੋਵੇ ਰਤਨ ਚ ਵੇਰ ਪਾਏ ਤਨ ਰਤਨ ਚ ਵੇਰ ਦਾ ਤਨ ਤਾਂ ਪਾਉਂਦਾ ਜੇ ਅੰਦਰਲਾ ਬਣੇ ਅੰਦਰਲਾ ਬਣ ਬਣੇ ਅੰਦਰਲਾ ਨਹੀਂ ਬਣਦਾ ਹੈ ਅਸਲ ਚ ਅੰਦਰਲਾ ਚਾਹੁੰਦਾ ਹੀ ਨਹੀਂ ਅੰਦਰਲਾ ਜੋ ਮੰਗਦਾ ਠਾਕੁਰ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਗਾ ਉਹ ਵੀ ਉਹੀ ਤੇ ਰੱਖਦਾ ਚੱਲ ਬਈ ਤੂੰ ਕੱਚਾ ਤਾਂ ਲੈ ਲੈ ਕੱਚਾ ਤਾਂ ਸੱਚੇ ਮੂਰ ਗਵਾਰ ਕੋਈ ਕੱਚਾ ਤਾਂ ਲੈਂਦਾ ਕਿਸੇ ਦਾ ਕੱਚਾ ਤਾਂ ਦਾ ਟਾਰਗੇਟ ਹੈ ਕਿਸੇ ਦਾ ਪੱਕੇ ਤਾਂ ਦਾ ਟਾਰਗੇਟ ਹੈ ਕਿਸੇ ਦਾ ਟਾਰਗੇਟ ਹੈ ਉਹ ਜਾ ਇਕੱਠਾ ਕਰੀ ਜਾਂਦਾ ਉਹ ਜਾ ਰੁਕੜੀ ਜਾਂਦਾ
ਠੀਕ ਹੈ ਜੀ ਜਿਹੜਾ ਸਤਿਗੁਰ ਸ਼ਬਦ ਲਿਖਿਆ ਹੈ ਨਾ ਇਹਨਾਂ ਨੇ ਫੇਰ ਤੱਤੇ ਤੇ ਸਿਹਾਰੀ ਨਹੀਂ ਲਾਈ ਹੋਈ 30 ਵਾਰ ਇਸ ਤਰ੍ਹਾਂ ਲਿਖਿਆ ਗੁਰਬਾਣੀ ਚ ਔਰ ਯਾ ਤਾਂ ਇਹ ਸ੍ਰੀ ਰਾਗ ਚ ਬਹੁਤਾ ਲਿਖਿਆ ਯਾ ਫਿਰ 10 ਵਾਰ ਲਗਾਤਾਰ ਰਾਮਕਲੀ ਰਾਗ ਚ ਬਿਨਾਂ ਤੱਤੇ ਨੂੰ ਸਿਹਾਰੀ ਲਾਏ ਲਿਖਿਆ ਹੈ ਯਾ ਹੋ ਸਕਦਾ ਵੀ ਜਿਹੜਾ ਛਾਪੇ ਵਾਲਾ ਉਸ ਸਮੇਂ ਹੋਵੇ ਉਹ ਤੋਂ ਸਿਹਾਰੀ ਇਹ ਮਿਸ ਹੋਈ ਹੋਈ ਹੈ
ਹੋ ਸਕਦਾ
ਕਿਉਂਕਿ 10 ਵਾਰ ਇਹ ਸ਼ਬਦ ਇੱਥੇ ਹੀ ਆਉਂਦਾ ਲਗਾਤਾਰ ਇਹ ਪਤਾ ਲੱਗਦਾ ਕਿਉਂਕਿ ਜਦੋਂ ਇਹਨਾਂ ਨੇ ਛਾਪੇ ਵੀ ਬਣਾਏ ਹੈ ਇਹ ਕੁਛ ਕੁਛ ਛਾਪੇ ਕੁਛ ਕੁਛ ਏਰੀਆ ਦੇ ਲੋਕਾਂ ਦੀ ਭਾਸ਼ਾ ਦੇ ਹਿਸਾਬ ਨਾਲ ਉਹਨਾਂ ਦੇ ਸਪੈਲਿੰਗ ਚ ਥੋੜਾ ਫਰਕ ਲੱਗਦਾ
ਉਹਨਾਂ ਨੇ ਆਪ ਵਿੱਚ ਕਰਤਾ ਆਪਣੇ ਹਿਸਾਬ ਨਾਲ ਆਪਣੀ ਅਕਲ ਨਾਲ ਪਾਵਰ ਆਪਣੇ ਨਹੀਂ ਬਦਲਣੇ ਚਾਹੀਦੇ
ਕੁਛ ਗੱਲਾਂ ਜਿਹੜੀਆਂ ਨਾ ਹੁਣ ਕੰਪਿਊਟਰ ਤੇ ਸਪਸ਼ਟ ਹੋਈ ਜਾਂਦੀਆਂ ਕਿ ਜੋ ਛਾਪੇ ਦੀਆਂ ਗਲਤੀਆਂ ਸੀ ਪਹਿਲਾਂ ਤਾਂ ਬਹੁਤ ਔਖਾ ਸੀ ਲੱਭਣਾ ਹੁਣ ਤਾਂ ਮੈਂ ਪਾਇਆ 30 ਵਾਰ ਸ਼ਬਦ ਆ ਗਿਆ ਮੈਂ ਦੇਖਿਆ ਵੀ 8-9 ਵਾਰ ਦਾ ਸ੍ਰੀ ਰਾਗ ਚ ਆ ਰਿਹਾ ਇਹ ਉਸ ਤੋਂ ਬਾਅਦ ਵਿੱਚ ਨੂੰ ਥੋੜੀ ਇੱਕ ਅੱਧੀ ਵਾਰ ਆ ਕੇ ਫੇਰ ਰਾਮਕਲੀ ਰਾਗ ਵਿੱਚ 10 ਵਾਰ ਆ ਗਿਆ 30 ਵਾਰ ਇਹ ਸ਼ਬਦ ਸਤਿਗੁਰ ਮੁਕਤਾ ਆ ਰਿਹਾ ਜਿਵੇਂ ਇੱਥੇ ਲਿਖਿਆ
ਜਿਹੜੀਆਂ ਬੀੜਾਂ ਖਾਇਲਤੀਆਂ 10 ਕਸਤੀ ਅਪਰੂਵਡ ਤੀਆਂ ਉਹ ਖਤਮ ਕੀਤੀਆਂ ਉਹਨਾਂ ਦਾ ਕੀਤਾ ਹੋਇਆ ਪਰ ਤਾਂ ਇਹ ਦੇਖ ਲਿਆ ਵੀ ਸਾਡਾ ਜਿਹੜਾ ਵਿਚਾਰ ਧਾਰਾ ਕੀ ਹੈ ਉਹ ਅਸੀਂ ਰਸਤਾ ਜਿਹੜਾ ਹੈ ਉਹ ਡਾਇਗਨੋਸ ਕਰ ਲਿਆ ਉਹ ਅਸੀਂ ਸਿਆਰੀਆਂ ਪੈਰੀਆਂ ਦੀ ਵੱਧ ਦੀ ਗੱਲ ਹੈ ਪਿੱਛੋਂ ਹੋ ਜੀ
ਠੀਕ ਹੈ ਜੀ ਇੱਥੇ ਸ੍ਰੀ ਰਾਗ ਮਹੱਲਾ 4 ਦੇ ਪਹਿਲੇ ਸ਼ਬਦ ਦੀ ਸਮਾਪਤੀ ਹੈ ਜੀ